ਅਤੇ ਬਲੱਡ ਪ੍ਰੈਸ਼ਰ ਹਟ ਗਿਆ ਅਤੇ ਆਹ ਸਟੋਨ ਨਿਕਲ ਗਿਆ। ਜਦ ਮੈਂ ਅਮਰੀਕਾ 'ਚੋਂ ਮੁੜ ਕੇ ਇੰਗਲੈਂਡ ਆਇਆ ਉੱਥੇ ਚਿੱਠੀ ਆਈ ਮੈਨੂੰ ਇਹਦੀ, ਕਹਿੰਦੀ ਵੀਰ ਜੀ ਮੈਂ ਕਾਣੀਓਂ ਜਾਊਂਗੀ ਘਰ ਨੂੰ। ਮੈਨੂੰ ਬੜਾ ਤਰਸ ਆਇਆ, ਮੈਂ ਕਿਹਾ ਜਦ ਮਹਾਰਾਜ ਨੇ ਇੱਕ ਦੇ ਤੀ ਦੂਜੀ ਵੀ ਦੇ ਦੂ। ਮੈਂ ਲਿਖਤੀ ਚਿੱਠੀ, ਮੈਂ ਕਿਹਾ ਤੂੰ ਜਾਈ ਨਾ ਮੇਰੇ ਆਏ ਮੈਂ ਇੱਥੇ ਆਇਆ ਤਾਂ ਮੈਂ ਕਿਹਾ ਵੀ ਤੂੰ, ਕਹਿੰਦੀ ਮੇਰੀ ਅੱਖ ਨਹੀਂ ਖੁੱਲ੍ਹੀ। ਮੈਂ ਕਿਹਾ ਤੂੰ 4 ਮਹੀਨੇ ਹੋਰ ਰਹਿ। ਉਹ 4 ਮਹੀਨੇ ਕਿਹਾ, ਉਹ 15 ਕੁ ਦਿਨਾਂ 'ਚ ਦੂਜੀ ਅੱਖ ਖੁੱਲ੍ਹ ਗਈ, 2 ਅੱਖਾਂ ਸਾਫ਼। ਅਤੇ ਡਾਕਟਰ ਕਹਿੰਦੇ ਸੀ ਵੀ ਤੇਰੀਆਂ ਤਾਂ ਨਾੜਾਂ ਹੀ ਪਿੱਜ ਗਈਆਂ, ਖੁੱਲ੍ਹਣੀਆਂ ਨਹੀਂ। ਡਾਕਟਰ ਹੁਣ ਹੈਰਾਨ ਨੇ ਵੀ ਇਹ ਨਾੜਾਂ ਕਿਹਨੇ ਖੋਲ੍ਹਤੀਆਂ, ਪੱਥਰੀ ਦਾ ਆਪਰੇਸ਼ਨ ਕਿਹਨੇ ਕਰ ਦਿੱਤਾ, ਬਲੱਡ ਸ਼ੂਗਰ ਦੀ ਦਵਾਈ ਕਿਹਨੇ ਦੇ ਤੀ, ਬਲੱਡ ਪ੍ਰੈਸ਼ਰ ਦੀ ਦਵਾਈ ਕਿਹਨੇ ਦੇ ਤੀ। ਉਹ 2 ਮਹੀਨੇ 'ਚ ਖੁੱਲ੍ਹ ਗਈ ਅਤੇ ਜਾ ਕੇ ਟੈਸਟ ਕਰਾਇਆ, ਕਹਿੰਦੀ ਵੀਰ ਜੀ ਮੇਰੀ ਤਾਂ ਜਿਹੜੀ ਰਸੌਲੀ ਸੀ ਉਹ ਹੋਈ ਨਹੀਂ, ਹੁਣ ਖਤਮ ਹੋ ਗਈ। ਮਹਾਂ ਫਿਰ ਤਾਂ ਵਧੀਆ ਹੋ ਗਿਆ, ਹੁਣ ਤੂੰ 2 ਮਹੀਨੇ ਹੋਰ ਨਾ ਜਾਈ। ਕਹਿੰਦੇ ਰੀੜ੍ਹ ਦੀ ਹੱਡੀ ਚੈੱਕ ਕਰਾਉਣੀ ਹੈ, ਜਦ ਉੱਥੇ ਕਰਾਈ ਉਹ ਕਹਿੰਦੇ ਕਰੈਕ ਹੈ ਹੀ ਨਹੀਂ, ਤੇਰੀ ਰੀੜ੍ਹ ਦੀ ਹੱਡੀ ਤਾਂ ਠੀਕ ਹੋ ਗਈ। ਉਹ 2 ਮਹੀਨੇ ਜਦ ਠੀਕ ਹੋਈ ਨਾ, ਜਦ ਘਰ ਦਾ ਮੋਹ ਜਾਗ ਪਿਆ ਵੀ ਚੱਲੀਏ, ਕਹਿੰਦੇ ਮੇਰੀ ਪੋਤੀ ਆ ਮੈਂ ਉਹਦਾ ਇਮਤਿਹਾਨ ਦਵਾਉਣਾ ਫਲਾਣਾ, ਮੈਂ ਕਿਹਾ ਚੰਗਾ ਜਾ। ਐਨਕ ਲਾ ਲਈ, 1.5 ਨੰਬਰ ਦੀ ਲੱਗੀ, 3.5 ਦੀ ਸੀ ਜਦ ਬੰਦ ਹੋਈ। ਕਹਿੰਦੀ 1.5 ਦੀ ਲੱਗ ਗਈ। ਮਹਾਂ ਬੀਬੀ ਜੇ 2 ਮਹੀਨੇ ਹੋਰ ਰਹਿੰਦੀ ਨਾ, ਗੁਰੂ ਨੇ ਅੱਖਾਂ ਤੈਨੂੰ ਨਵੀਆਂ ਦਿੱਤੀਆਂ ਸੀ, ਤੇਰੀ ਐਨਕ ਵੀ ਨਹੀਂ ਸੀ ਲੱਗਣੀ, ਬੱਚਿਆਂ ਵਰਗੀਆਂ ਅੱਖਾਂ ਸੀ। ਹੁਣ ਇਹਨੂੰ ਡਾਕਟਰ ਕੀ ਕਹਿਣਗੇ, ਪੁੱਛ ਲਓ ਡਾਕਟਰਾਂ। ਆਪ ਡਾਕਟਰ ਆਉਂਦੇ ਨੇ ਇੱਥੇ। ਸੋ ਇਹ ਬਾਣੀ ਦੇ ਵਿੱਚ ਬੇਅੰਤ ਸੱਤੇ ਆਏ ਸਾਧ ਸਿੰਘ ਜੀ, ਇਹਨੂੰ ਕੋਈ ਕਹਿ ਨਹੀਂ ਸਕਦਾ। ਸੋ ਇਸ ਤਰ੍ਹਾਂ ਮਹਾਰਾਜ ਜੀ ਨੇ ਇਹਨਾਂ ਨੇ ਮੈਡੀਕਲੀ ਓਪਰੇਸ਼ਨ ਕਰਾ ਲਿਆ ਸੀ। ਉਹ ਕਹਿੰਦੇ ਸੀ ਵੀ ਇਹ ਹੁੰਦਾ ਨਹੀਂ ਬੱਚਾ। ਮਹਾਰਾਜ ਕਹਿੰਦੇ ਤੇਰੇ ਘਰ ਭੇਜ ਦੀਏ? ਇਹ ਕਹਿੰਦੇ ਹਾਂ ਭੇਜ ਦਿਓ। ਇਹਨੇ ਨੂੰ ਮੈਂ ਆ ਗਿਆ, ਅਸੀਂ ਰਾਤ ਨੂੰ ਇਕੱਠੇ ਹੀ ਪਏ ਹਾਂ। ਮਹਾਰਾਜ ਕਹਿੰਦੇ ਇਹਦੇ ਚੱਲਿਆ ਜਾ। ਪਰ ਰਾਤ ਨੂੰ ਪਏ ਤਾਂ ਮੰਜਾ ਸਾਡਾ ਨਾਲ ਨਾਲ ਹੈ, ਉੱਬੜ ਵਾਹੇ ਉੱਠੀ ਜਾਂਦੇ ਨੇ। ਮੈਂ ਕਿਹਾ ਗੁਰਦੇਵ ਸਿਆਂ ਤੂੰ ਅੱਜ ਉੱਬੜ ਵਾਹੇ ਕਿਉਂ ਉੱਠੀ ਜਾਂਦਾ? ਕਹਿੰਦਾ ਪਤਾ ਨਹੀਂ ਮੇਰੇ ਉੱਤੇ ਵਜਨ ਪੈ ਜਾਂਦਾ। ਜਦ ਅਸੀਂ ਸਵੇਰੇ ਹੀ ਗਏ, ਉਹ ਮੁੰਡਾ ਸਾਨੂੰ ਫਿਰ ਮਿਲ ਗਿਆ, ਮੋਹਨ ਸਿੰਘ, ਅੱਜ ਕੱਲ੍ਹ ਦਾ ਸੰਤ ਬਣਿਆ ਹੈ। ਅਤੇ ਉਹ ਮੈਨੂੰ ਦੇਖਦੀ ਸਾਰੇ ਫੇਰ ਆ ਗਿਆ, ਹੱਸਿਆ ਬੜੇ ਜ਼ੋਰ ਦੀ। ਮੈਂ ਕਿਹਾ ਕੀ ਗੱਲ? ਸੁਲੇਮਾਨ ਹੱਸਦਾ ਹੈ। ਕਹਿੰਦਾ ਰਾਤ ਪਿਤਾ ਜੀ ਕੋ ਨਮਸਕਾਰ ਕਰਨੇ ਗਿਆ ਸੀ 3 ਵਾਰੀ, ਕਹਿੰਦਾ ਉੱਠ ਕੇ ਬਹਿ ਜਾਂਦੇ ਸੀ। ਅਖੀਰ ਸਾਧ ਸਿੰਘ ਜੀ ਇਹਦੇ ਬੜੀਆਂ ਗੱਲਾਂ ਨੇ, ਇੱਕ ਨਹੀਂ ਇੱਥੇ ਪੈਂਫਲਟ ਛਪਿਆ ਹੋਇਆ। ਅਖੀਰ ਕਿੰਨਿਆਂ ਦੇ ਮਨ ਡੋਲ ਗਏ ਵੀ ਮਹਾਰਾਜ ਨੇ ਕਹਿਤਾ, ਜੇ ਲੜਕੀ ਹੋ ਗਈ ਸਾਰੀ ਸੰਗਤ ਦੇ ਸਾਹਮਣੇ ਕਹਿਤਾ, ਜੇ ਭਲਾ ਪ੍ਰੇਤ ਆਇਆ ਹੀ ਨਾ ਫਿਰ ਕੀ ਹੋਊਗਾ? ਕਈ ਕਹਿਣ ਵੀ ਆਪਾਂ ਨੂੰ ਦੱਸਣਾ ਚਾਹੀਦਾ ਸੀ ਮਹਾਰਾਜ ਜੀ ਨੂੰ ਵੀ ਇਹਦਾ ਤਾਂ ਆਪਰੇਸ਼ਨ ਹੋਇਆ, ਬੱਚਾ ਹੋਣਾ ਨਹੀਂ, ਵੀ ਬੜੀ ਗਲਤੀ ਕਰੀ। ਇੱਕ ਮੈਨੂੰ ਕਹਿੰਦਾ ਵੀ ਦੇਖੋ ਪਰਦੇ 'ਚ ਰੱਖਣ ਵਾਲੀ ਗੱਲ ਹੈ, ਜੇ ਲੜਕੀ ਹੋ ਗਈ ਫਿਰ ਕੀ ਕਰਾਂਗੇ ਆਪਾਂ? ਮੈਂ ਕਿਹਾ ਤੁਹਾਨੂੰ ਵਿਸ਼ਵਾਸ ਹੈ ਨਹੀਂ, ਤੁਸੀਂ ਨਾਲ ਗੜਵੇ ਚੱਕੀ ਫਿਰਦੇ ਹੋ, ਤੁਸੀਂ ਮਹਾਤਮਾ ਨੂੰ ਸਮਝਦੇ ਕੀ ਹੋ? ਉਹ ਸੰਤਾਂ ਦਾ ਤਾਂ ਵਚਨ ਹੋ ਗਿਆ ਅਤੇ ਫਿਰ ਟਲਿਆ ਨਹੀਂ ਕਰਦਾ, ਕੁਛ ਹੋਵੇ ਰੱਬ ਨੂੰ ਸਾਰੀ ਕੁਦਰਤ ਬਦਲਣੀ ਪੈਂਦੀ ਹੈ। ਅਖੀਰ ਦੇਖ ਲਓ, ਹੁਣ ਇਹਨਾਂ ਨੇ ਦੱਸਿਆ ਵੀ ਲੜਕਾ BA 'ਚ ਪੜ੍ਹਦਾ, ਉਹਨੇ ਮੈਨੂੰ ਇੱਕ ਗੱਲ ਕਹੀ ਸੀ, ਕਹਿੰਦਾ ਜਦ ਮੈਂ 5 ਸਾਲ ਦਾ ਹੋ ਜਾਣਾ ਤੁਸੀਂ ਮੈਨੂੰ ਇਹ ਸਾਰੀ ਕਹਾਣੀ ਸੁਣਾਇਓ, ਮੇਰੇ ਤੋਂ ਪਹਿਲਾਂ ਹੀ ਲੋਕਾਂ ਨੇ ਸੁਣਾ ਤੀ, ਮੈਂ ਤਾਂ ਹਾਲ ਕੇ ਮਿਲਿਆ, ਬੜੀਆਂ ਮੇਰੇ ਨਾਲ ਗੱਲਾਂ ਹੋਈਆਂ। ਸੋ ਇਸ ਤਰ੍ਹਾਂ ਜੀ ਕੇ ਦਤਾਰੇ, ਕੋਟ ਕੋਟ ਅੱਗ ਕੱਟਣ ਹਾਰੇ, ਦੁੱਖ ਦੂਰ ਕਰਨ ਜੀ ਕੇ ਦਿੱਤਾ। ਸੋ ਇਹਨਾਂ ਦਾ ਕਿਹਾ ਹੋਇਆ ਪਰਮੇਸ਼ਰ ਮੰਨਦਾ।
ਮੰਨੇ ਵਾਹਿਗੁਰੂ ਕੀਤਾ ਆਪਣੇ ਸੰਤਾਨ, ਮੰਨੇ ਵਾਹਿਗੁਰੂ।
ਓਏ ਰਾਮ ਨਾਮ ਰੰਗ ਰਾਤੇ ਤਿਨਕੀ ਸੋਭਾ ਸਭਨੀ ਥਾਈ ਜਿਨ ਪ੍ਰਭ ਕੇ ਚਰਨ ਪੁਰਤ। ਮੇਰੇ ਰਾਮ ਸੰਤਾਂ ਜੇਵਟ ਨਾ ਕੋਈ, ਭਗਤਾਂ ਬਾਣਾ ਹੀ ਪ੍ਰਭ ਆਪਣੇ ਸਿਉਂ ਜਲ ਤਲ ਮਈਅਲ ਸੁ। ਇੱਥੇ ਚੰਡੀਗੜ੍ਹ ਮਹਾਰਾਜ ਨੇ 27 ਦੀਵਾਨ ਲਾਏ। ਉਦੋਂ ਬਾਅਦ ਆਪ ਭੀਮਤਾਲ ਨੂੰ ਚੱਲੇ, ਬਾਬੂ ਜੀ ਨਾਲ ਸੀਗੇ ਜਿਹੜੇ ਮੇਰੇ ਬਰਾਬਰ ਬੈਠੇ ਨੇ ਇੱਧਰ। ਅਤੇ ਉੱਥੇ ਰਸਤੇ ਦੇ ਅੰਦਰ ਮੁਰਾਦਾਬਾਦ ਆਉਂਦਾ, ਉੱਥੇ ਖੇੜੇ ਦੇ ਟਰਾਂਸਪੋਰਟ ਚੰਨਣ ਸਿੰਘ ਵਗੈਰਾ, ਸੁਰਜੀਤ ਸਿੰਘ ਉੱਥੇ ਰਹਿੰਦੇ ਸੀ। ਉਹਨਾਂ ਨੂੰ ਪਤਾ ਲੱਗਿਆ ਵੀ ਮਹਾਰਾਜ ਨੇ ਆਉਣਾ, ਉਹਨਾਂ ਨੇ ਰਸਤੇ 'ਚ ਰੋਕਣ ਦਾ ਪ੍ਰਬੰਧ ਕਰ ਲਿਆ ਬਚਨ ਲੈ ਕੇ। ਉਹਨਾਂ ਨੇ ਰਮੇਸ਼ ਕੁਮਾਰ ਸਾਹੂ, ਕੋਟਦਵਾਰ ਦਾ ਰਾਜਾ ਸੀ ਛੋਟਾ ਜਿਹਾ, ਅਤੇ MP ਵੀ ਰਿਹਾ, MLA ਵੀ ਰਿਹਾ, ਉਹਦਾ ਮਹੱਲ ਜਿਹਾ ਸੀ ਪੁਰਾਣੇ ਰਾਜਿਆਂ ਵਰਗਾ, ਉੱਥੇ ਮਹਾਰਾਜ ਦਾ ਉਤਾਰਾ ਕਰਾਤਾ। ਸੇਵਾ ਕਰੀ ਸੰਗਤ ਨੇ, ਅਤੇ ਉੱਥੇ ਸੁਰਜੀਤ ਜਦੋਂ ਮਹਾਰਾਜ ਜੀ ਦੁਪਹਿਰ ਤੋਂ ਬਾਅਦ ਉੱਠੇ ਤਾਂ ਉਹਨਾਂ ਨੇ ਜਾਣਾ ਸੀ, 4 ਵੱਜ ਗਏ। ਇਹ ਸੁਰਜੀਤ ਸਿੰਘ ਕਹਿਣ ਲੱਗਿਆ, ਕਹਿੰਦਾ ਉਹ ਤੇਰੇ ਘਰ ਇੱਕ ਬਹੁਤ ਵੱਡੇ ਮਹਾਂਪੁਰਸ਼ ਆਏ ਹੋਏ ਨੇ, ਰਾਜਾ ਸਾਹਿਬ, ਸ਼ਾਹੂ ਸਾਹਿਬ, ਕੁਛ ਮੰਗ ਲਾ ਇਹਨਾਂ 'ਤੇ। ਕਹਿੰਦਾ ਮਿਲ ਜੂਗਾ? ਕਹਿੰਦੇ ਹਾਂ ਮਿਲ ਜੂ, ਨਿੱਚ ਇਹਦੇ ਨਾਲ ਜਾ। ਉਹਨੇ ਰਾਣੀ ਉਠਾ ਲਈ ਆਪਣੀ, ਦੋਹਾਂ ਨੇ ਇਸ਼ਨਾਨ ਕਰਿਆ, ਚਿੱਟੇ ਕੱਪੜੇ ਵਸਤਰ ਪਹਿਨੇ, ਵਸਤਰ ਪਹਿਨ ਕੇ ਗਲ 'ਚ ਪੱਲੇ ਪਾ ਲਏ। ਆ ਜਿਹੜੇ ਸਾਡੇ ਗਲ 'ਚ ਪੱਲੇ ਪਾਏ ਹੋਏ ਨੇ, ਇਹ ਦੱਸਦੇ ਨੇ ਵੀ ਭਾਈ ਅਸੀਂ ਸਾਰਿਆਂ ਨਾਲੋਂ ਛੋਟੇ ਹਾਂ। ਇਹ ਨਿਮਰਤਾ ਦੇ ਸੂਚਕ ਆਉਂਦੇ ਨੇ, ਜੇ ਸੰਤ ਆਕੜਦਾ ਨਾ ਪਾ ਕੇ ਗਲ 'ਚ ਪੱਲਾ, ਤਾਂ ਉਹਨੂੰ ਪਤਾ ਹੀ ਨਹੀਂ ਵੀ ਇਹਦਾ ਮਤਲਬ ਕੀ ਹੁੰਦਾ। ਇਹਦਾ ਮਤਲਬ ਹੁੰਦਾ ਹੱਥ ਬੰਨ ਕੇ, ਵੇ ਅਸੀਂ ਤਾਂ ਦਾਸ ਹਾਂ, ਜਦ ਅਰਦਾਸ ਕਰਦੇ ਹਾਂ ਐਂ ਕਰਦੇ ਹਾਂ, ਜਾਂ ਤੇਰੇ ਕੈਦੀ ਖੜ੍ਹੇ ਹਾਂ। ਪੱਲਾ ਪਾ ਕੇ ਆ ਗਏ ਅਤੇ ਹੱਥ ਝੁਕਾ ਲਿਆ, ਅਤੇ ਮਹਾਰਾਜ ਜੀ ਬੈਠੇ ਨੇ, ਅਤੇ ਸਾਰੀ ਸੰਗਤ ਬੈਠੀ ਹੈ, ਜਾਣ ਦੀ ਤਿਆਰੀ ਕਰੀ ਹੋਈ ਹੈ। ਅਤੇ ਉਹਨਾਂ ਨੇ 4 ਵਜੇ ਵਾਲੀ ਚਾਹ ਛੱਕ ਲਈ, ਅਤੇ ਉੱਧਰਲੇ ਪਾਸੇ ਸਮਾਨ ਲੱਦਿਆ ਜਾ ਰਿਹਾ। ਅਤੇ ਜਦੋਂ ਆਏ ਤਾਂ ਸੁਰਜੀਤ ਸਿੰਘ ਕਹਿਣ ਲੱਗੇ, ਕਹਿੰਦੇ ਮਹਾਰਾਜ ਇਹ ਰਮੇਸ਼ ਕੁਮਾਰ ਸਾਹੂ ਨੇ ਜਿਨ੍ਹਾਂ ਦੀ ਕੋਠੀ 'ਚ ਆਪਣੇ ਚਰਨ ਪਾਏ, ਕੋਈ ਬੇਨਤੀ ਕਰਨੀ ਚਾਹੁੰਦੇ? ਮਹਾਰਾਜ ਮੁਸਕਰਾ ਪਏ, ਵੀ ਦੁਨੀਆਦਾਰਾਂ ਨੇ ਕੋਈ ਨਾ ਕੋਈ ਮੰਗ ਮੰਗਣੀ ਹੋਈ। ਕਹਿੰਦੇ ਹਾਂ ਦੱਸੋ ਕੀ ਬਾਤ ਹੈ? ਬੜੇ ਹੀ ਪਿਆਰ, ਮਹਾਰਾਜ ਇੰਨਾ ਪਿਆਰ ਨਾਲ ਨਹੀਂ ਬੋਲਿਆ, ਬੀਬੀ ਜੀ ਮੈਨੂੰ ਕਈ ਵਾਰੀ ਟੋਕਦੀ ਰਹਿੰਦੀ ਆ ਵੀ ਤੁਸੀਂ ਬੜਾ ਕਰੜਾ ਬੋਲਦੇ ਹੋ। ਮੈਂ ਕਿਹਾ ਮੇਰੀ ਬੋਲੀ ਪਹਿਲਾਂ ਤੋਂ ਕਰੜੀ ਆ, ਹੈ ਹੀ ਨਹੀਂ, ਮੈਨੂੰ ਆਉਂਦਾ ਹੀ ਨਹੀਂ ਨਰਮ ਬੋਲਣਾ, ਸਿੱਧੀ ਹੋਈ ਆ ਪਿੰਡਾਂ ਵਾਲੀ, ਪੜ੍ਹਿਆ ਮੈਂ ਵਿਸ਼ਾਖਾ, ਪਰ ਬੋਲੀ ਮੇਰੀ ਆਪਣੇ ਪਿੰਡ ਦੀ ਹੋਈ, ਇਹ ਨਹੀਂ ਬਦਲੀ। ਆ ਹੁਣ ਲਿਖਣ ਲੱਗਿਆ ਨੇ, ਮੈਨੂੰ ਤਾਂ ਪਤਾ ਲੱਗਿਆ ਵੀ ਮੈਂ ਕਿਹਾ ਜਿਹਾ ਬੋਲਦਾ, ਲਿਖਣ ਵਾਲਾ ਤਾਂ ਬਹੁਤ ਫਰਕ ਪੈਂਦਾ। ਮਹਾਰਾਜ ਜੀ ਦੀ ਬੋਲੀ ਬਹੁਤ ਸ਼ਾਇਸਤਾ ਸੀ, ਉਹੋ ਜਿਹੀ ਬੋਲੀ ਨਹੀਂ ਕਿਸੇ ਦੀ ਹੋ ਸਕਦੀ, ਇੰਨੇ ਪਿਆਰ ਦੇ ਨਾਲ ਸੁਲਝੇ ਹੋਏ ਅੱਖਰ ਬੋਲਿਆ ਕਰ, ਦਿਲ ਖਿੜ ਜਾਂਦਾ ਸੀ। ਛੋਟੇ ਤੋਂ ਛੋਟੇ ਬੱਚੇ ਨੂੰ ਵੀ ਤੁਸੀਂ ਕਹਿ ਕੇ ਬੁਲਾਉਂਦੇ ਸੀ, ਤੂੰ ਨਹੀਂ ਸੀ ਕਹਿੰਦੇ, ਮੈਂ ਤਾਂ ਤੂੰ ਕਹਿਣਾ। ਕਹਿੰਦੇ ਆਓ ਤੁਸੀਂ ਕਿਵੇਂ ਆਏ? ਕਹਿੰਦੇ ਹਜ਼ੂਰ 25 ਲੜਕੀ ਹੋਈ ਹੈ, 25 ਸਾਲ ਹੋ ਗਏ, ਉਹਦੇ ਬਾਅਦ ਕੋਈ ਬੱਚਾ ਨਹੀਂ। ਡਾਕਟਰਾਂ ਨੇ ਜਵਾਬ ਦੇ ਤਾ। ਮਹਾਰਾਜ ਕਹਿੰਦੇ ਕੋਈ ਉਪਾਅ ਵੀ ਕਰਿਆ? ਕਹਿੰਦੇ ਸਭ ਕਰ ਲਏ, ਮੈਡੀਕਲ ਦੇ ਜਿੱਥੇ ਤੱਕ ਸੀ ਸਾਰੇ ਕਰ ਲਏ, ਸਾਧੂਆਂ ਦੇ ਜਗਰਾਤੇ ਕਰਾ ਲਏ, ਰਹਿਣ ਸਵਾਈਆਂ ਕਰ ਲਈਆਂ, 68 ਤੀਰਥਾਂ ਦੇ ਉੱਤੇ ਪੂਰੀ ਵਿਧੀ ਨਾਲ ਇਸ਼ਨਾਨ ਕਰਕੇ ਦਾਨ ਦੇ ਨੇ, ਪਰ ਅੱਜ ਤੱਕ ਸਾਡੀ ਝੋਲੀ 'ਚ ਖੈਰ ਨਹੀਂ ਪਈ। ਫਿਰ ਕਹਿੰਦੇ ਹੁਣ ਤੁਹਾਡੇ ਕੋਲ ਆਏ ਹਾਂ। ਕਹਿੰਦੇ ਦੇਖੋ ਬਈ, ਗੁਰੂ ਨਾਨਕ ਦਾ ਦਰ ਜਿਹੜਾ ਹੈ ਨਾ, ਇੱਥੋਂ ਕੋਈ ਨਿਰਾਸ਼ ਤਾਂ ਨਹੀਂ ਮੁੜਦਾ, ਪਰ ਇਹਦੇ ਨਾਲ ਇਹ ਹੈ ਵੀ ਹੋਰ ਆਸਾਂ ਛੱਡ ਕੇ ਇਹਦੀ ਇਕੱਲੇ ਦੀ ਆਸ ਰੱਖੋ। ਜੇ 20 ਥਾਂ ਟਿਕਾਣੇ ਰੱਖੇ ਨੇ, ਫਿਰ ਨਹੀਂ ਆਸ ਪੂਰੀ ਹੋਇਆ ਕਰਦੀ, ਕੋਈ ਵੀ ਨਹੀਂ ਬੋੜਿਆ ਕਰਦਾ। ਫਿਰ ਉਹ ਕਹਿੰਦਾ ਇਹ ਕਰੇ, ਉਹ ਕਹਿੰਦਾ ਇਹ ਕਰੇ, ਜੇ ਇੱਕ ਦਾ ਲੜ ਫੜ ਲਿਆ ਫਿਰ ਉਹਨੂੰ ਕਰਨਾ ਹੀ ਪੈਂਦਾ। ਕਹਿੰਦੇ ਕੀ ਕਰਦਾ ਹੁੰਦਾ ਭਜਨ ਪਾਠ? ਕਹਿੰਦੇ ਮੈਂ ਮਹਾਰਾਜ ਉਪਾਸ਼ਨਾ ਕਰਦਾ ਹੁੰਦਾ ਵਿਸ਼ਨੂੰ ਜੀ ਦੀ। ਮਹਾਰਾਜ ਕਹਿੰਦੇ ਅਸੀਂ ਕੋਈ ਗੱਲ ਕਹਿ ਦਈਏ? ਕਹਿੰਦੇ ਕਹੋ ਮਹਾਰਾਜ। ਮਹਾਰਾਜ ਕਹਿੰਦੇ ਐਂ ਕਰ, ਵਿਸ਼ਨੂੰ ਦੀ ਉਪਾਸ਼ਨਾ ਕਰਕੇ ਤੂੰ ਥੱਕ ਗਿਆ, ਉਹ ਤਾਂ ਦੇਵਤਾ ਨੇ, ਉਹਨਾਂ ਦਾ ਅਖਤਿਆਰ ਨਹੀਂ ਹੈ, ਕਿਉਂਕਿ ਅਖਤਿਆਰ ਨਿਰੰਕਾਰ ਦਾ, ਨਿਰੰਕਾਰ ਦੀ ਕਲਮ ਨੂੰ ਨਾ ਵਰਮਾ ਬਦਲ ਸਕਦਾ, ਨਾ ਵਿਸ਼ਨੂੰ ਬਦਲ ਸਕਦਾ, ਨਾ ਸ਼ਿਵ ਜੀ ਬਦਲ ਸਕਦਾ। ਦੁਨੀਆਂ ਦੇ ਅੰਦਰ ਕੋਈ ਨਹੀਂ ਜਿਹੜਾ ਨਿਰੰਕਾਰ ਦੀ ਕੀਤੀ ਹੋਈ ਨੂੰ ਬਦਲ ਦੇਵੇ। ਇੱਕ ਸੰਤ ਨੇ ਜਿਹਨਾਂ ਦੇ ਬਾਰੇ ਉਹ ਕਹਿੰਦੇ ਨੇ, ਇਸ ਤਰ੍ਹਾਂ ਪੜ੍ਹ ਲਓ।
ਮੇਰੀ ਬੰਨੀ ਹੋਈ ਭਗਤ ਛਡਾਉਂਦੇ ਨੇ, ਪਤਾ ਨਹੀਂ ਬੰਨੀ ਹੋਈ ਭਗਤ ਛਡਾਉਂਦੇ ਨੇ।
ਬੰਨ ਦਿੱਤਾ ਤੇਰੀ ਕਿਸਮਤ 'ਚ ਨਹੀਂ ਹੈ, ਕਿਸਮਤ ਖੋਲ੍ਹ ਦਿੰਦੇ ਨੇ ਕਿਉਂਕਿ ਉਹਨਾਂ ਦੇ ਹੱਥ ਵਿੱਚ ਬੀਟੋ ਪਵਰ ਹੈ, ਇਸੇ ਕਰਕੇ ਸਾਧਗੀ ਮਹਿਮਾ ਵੇਦ ਨਾ ਜਾ ਕਹਿਣ ਲੱਗੇ। ਫਿਰ ਗੁਰੂ ਨਾਨਕ ਪਾਤਸ਼ਾਹ ਸਾਰੀਆਂ ਦਾਤਾਂ ਦਾ ਦਾਤਾ ਹੈ, ਐਂ ਕਰ ਬਾਕੀ ਤਾਂ ਉਵੇਂ ਜਿਵੇਂ ਕਰੀ ਜਾ ਜਿਵੇਂ ਤੂੰ ਕਰਦਾ ਪੂਜਾ, ਭੋਗ ਲਵਾਈ ਜਾ, ਹੋਰ ਜਿਹੜੇ ਮੰਤਰ ਪੜ੍ਹਦਾ ਗੁਰੂ ਨਾਨਕ ਸਾਹਿਬ ਨੂੰ ਸਾਹਮਣੇ ਰੱਖ ਲੈ। ਉਹਨੇ ਵਿਸ਼ਨੂੰ ਜੀ ਦੀ ਤਸਵੀਰ ਚੱਕਤੀ ਗੁਰੂ ਨਾਨਕ ਸਾਹਿਬ ਦੀ ਰੱਖ ਲਈ, 10 ਮਹੀਨੇ ਦੇ ਬਾਅਦ ਉਹਦੇ ਲੜਕਾ ਹੋ ਗਿਆ। ਜਦ ਮੈਂ ਗਿਆ 5 ਸਾਲ ਦਾ ਸੀ ਅਤੇ ਸਾਨੂੰ ਪੂਰੀਆਂ ਵਰਤਾਉਂਦਾ ਫਿਰਦਾ ਸੀ। ਸੋ ਜੋ ਕੁਛ ਕਰੇ ਸੋਈ ਪ੍ਰਭ ਮਾਨੇ ਹੋਏ, ਰਾਮ ਨਾਮ ਰੰਗ ਰਾਤੇ, ਤਿੰਨ ਕੀ ਸੋਭਾ ਸਭਨੀ ਥਾਈਂ, ਜਿਨ ਪਰਪ ਕੇ ਚਰਨ ਪ੍ਰਾਤੇ। ਮੇਰੇ ਰਾਮ ਸੰਤਾਂ ਜੇਵਣ ਨਾ ਕੋਈ, ਭਗਤਾਂ ਬਾਣਾ ਹੀ ਪ੍ਰਭ ਆਪਣੇ ਸਿਉਂ ਜਲ ਤਲ ਮਈਆ। ਅਸੀਂ ਲਾਹੌਰ ਗਏ ਹੋਏ ਹਾਂ, ਧਰਮਪੁਰੇ ਸ਼ਮਸ਼ਾਨ ਭੂਮੀ 'ਚ ਸਾਡਾ ਡੇਰਾ ਲੱਗਿਆ ਹੋਇਆ। ਉਹਨਾਂ ਦਿਨਾਂ 'ਚ ਮਹਾਰਾਜ ਦੀ ਸੇਵਾ 'ਚ ਇੰਦਰ ਸਿੰਘ ਹੁੰਦਾ, ਫਿਰ ਬਾਬੂ ਜੀ ਆਏ ਸੀ, ਫਿਰ ਹੋਰ ਪ੍ਰੇਮੀ ਰਜਿੰਦਰ ਸਿੰਘ ਆਇਆ ਤਾਂ ਮਹਾਰਾਜ ਜੀ ਦੇ ਮੈਂ ਨੇੜੇ ਰਹਿੰਦਾ ਹੁੰਦਾ ਬਹੁਤ ਵਾਰੀ, ਜਿੱਥੇ ਉਹਨਾਂ ਨੇ ਪੈਣਾ ਮੰਜੇ ਦੇ ਕੋਲ ਕਹਿ ਦੇਣਾ ਵੀ ਆਹ ਸਭ 'ਤੇ ਤੂੰ ਪੈ ਜਾ। ਉੱਥੇ ਮਹਿੰਦਰ ਸਿੰਘ ਸੀਗਾ ਮਸਤਾਨਾ, ਉਹਨੂੰ ਕਹਿੰਦੇ ਹੁੰਦੇ, ਉਹਦੇ ਔਲਾਦ ਨਹੀਂ ਸੀ ਹੁੰਦੀ। ਬੀਬੀਆਂ ਨੇ ਬੀਬੀ ਨੂੰ ਲਿਆਂਦਾ, ਲਿਆ ਕੇ ਮਹਾਰਾਜ ਜੀ ਬੜੀ ਮੌਜ ਵਿੱਚ ਬੈਠੇ ਨੇ, ਕਹਿਣ ਲੱਗੀ ਆ ਮਹਾਰਾਜ ਬੇਨਤੀ ਹੈ, ਇਹ ਸੇਵਾ ਬਹੁਤ ਕਰਦਾ ਇਹਦੇ ਘਰ ਵਾਲਾ ਪਰ ਔਲਾਦ ਨਹੀਂ ਹੈ। ਮਹਾਂਪੁਰਸ਼ ਮੌਜ 'ਚ ਬੈਠੇ ਸੀ, ਐਂ ਉਂਗਲੀ ਖੜੀ ਕਰ ਲਈ, ਐਂ ਅੰਗੂਠਾ ਲਾ ਤਾ, ਕਹਿੰਦੇ ਇੱਕ, ਉਹ ਬੋਲੀਆਂ ਹੀ ਨਾ, ਕਹਿੰਦੇ ਦੋ, ਫਿਰ ਨਾ ਬੋਲੀਆਂ, ਕਹਿੰਦੇ ਤਿੰਨ, ਕਹਿੰਦੇ ਫੋਰਨ ਫੇਰ ਨਾ, ਚਾਰ, ਪੰਜ, ਛੇ ਜਾਂ ਸੱਤ ਕਿਆ, ਕਹਿੰਦੇ ਸੰਭਾਲੇਂਗੇ ਕਿਵੇਂ, ਨਾ ਕਹਿੰਦੇ ਸੱਤ ਹੋਏ। ਕਹਿੰਦੇ ਮਹਾਂਪੁਰਸ਼ਾਂ ਨੇ ਗਿਣੀ ਜਾਣਾ ਇਹਦਾ ਨਹੀਂ, ਇਵੇਂ ਜਿਵੇਂ ਇੱਕ ਬਖਸ਼ੀਸ਼ ਸਿੰਘ ਅੱਜ ਕੱਲ੍ਹ ਲੰਡਨ 'ਚ ਨੇ, ਉਹ ਵੀ ਪੁੱਤਰ ਦੀ ਰਾਤ ਮੰਗਣ ਲੱਗ ਗਏ, ਮਹਾਰਾਜ ਨੇ ਇੱਕ ਦੋ ਗਿਣਨ ਲੱਗ ਗਏ, ਸੱਤ 'ਤੇ ਜਾ ਕੇ ਉਹਨੇ ਕਿਹਾ, ਉਹ ਕਹਿੰਦਾ ਬਸ ਕਰ ਬਸ ਕਰ, ਬਹੁਤ ਨੇ ਇਹ ਤਾਂ ਸੱਤ ਮਸਾਂ ਸਾਂਭੇ ਜਾਣ, ਕਿਉਂ ਮਹਾਂਪੁਰਸ਼ਾਂ ਦੀ ਮੌਜ ਹੈ, ਇੱਥੇ ਕੋਈ ਕੰਮ ਨਹੀਂ ਕਰਦੀ। ਕੋਟ ਅਪਰਾਧੀ ਸੰਤ ਸੰਗ ਉਧਰੇ, ਜਮ ਤਾਂ ਕਿ ਨੇੜ ਨਾ ਆਵੇ, ਜਨਮ ਜਨਮ ਕਾ ਵਿਛੜਿਆ ਹੋਵੇ, ਤਿੰਨ ਹਰਸ਼ੋਂ ਆਣ ਮਿਲਾਵੇ, ਮਾਇਆ ਮੋਹ ਭਰਮ ਪੋ ਕਾਟੇ, ਸੰਤ ਸਰਨ ਜੋ ਆਵੇ, ਜਿਹਾ ਮਨੋਰਥ ਕਰੇ ਅਰਾਧਾ, ਸੋ ਸੰਤਨ ਤੇ ਪਾ। ਜਾਨਕੀ ਮਹਿਮਾ ਕੇਤਕ ਵਰਨੋ, ਜੋ ਪ੍ਰਭ ਆਪਣੇ ਪਾਣੇ, ਕਹੋ ਨਾਨਕ ਜਿਨ ਸਤਿਗੁਰੂ ਭੇਟਿਆ, ਤੇ ਸਭ ਤੇ ਪਏ ਨਿਕਾਮ। ਇਹ ਚੀਜ਼ਾਂ ਤਾਂ ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਸੰਤਾਂ ਕੋਲ ਵੱਡੀ ਚੀਜ਼ ਜਿਹੜੀ ਹੁੰਦੀ ਹੈ ਉਹ ਹੁੰਦੀ ਹੈ ਕਿ ਕਰੋੜਾਂ ਜਨਮਾਂ ਤੋਂ ਭਟਕਦੇ ਹੋਏ ਜੀਵਾਂ ਨੂੰ ਇਹਦੇ ਵਿੱਚੋਂ ਕੱਢ ਦੇਣਾ। ਇੱਕ ਦਿਨ ਜਦੋਂ ਮਹਾਰਾਜ ਜੀ ਅੰਤ ਸਮਾਂ ਨੇੜੇ ਆ ਗਿਆ, ਉਸ ਵੇਲੇ ਲੰਡਨ ਵਾਲਿਆਂ ਨੇ ਇਹਨਾਂ ਨੇ ਵੁਲਵਰਹੈਂਪਟਨ ਵਾਲਿਆਂ ਨੇ ਇੱਕ ਉਹਨਾਂ 'ਤੇ ਸਵਾਲ ਕਰਤਾ ਇਸ ਤਰ੍ਹਾਂ ਨਾਲ, ਮੈਨੂੰ ਦੱਸਿਓ ਪਿਆਰਿਓ ਅੱਗੇ ਮੇਲਾ ਕਿਵੇਂ,
ਮੈਨੂੰ ਦੱਸਿਓ ਤੇ ਯਾਰਿਓ
ਗੁਰਬਾਣੀ ਦੇ ਅੰਦਰ ਸਭਨਾ ਮਰਨਾ ਆਇਆ ਵਿਛੋੜਾ ਸਭਨਾ, ਸਾਰਿਆਂ ਨੇ ਸੰਸਾਰ ਤੋਂ ਜਾਣਾ ਅਤੇ ਸਾਰਿਆਂ ਦਾ ਵਿਛੋੜਾ ਹੋਣਾ। ਹੁਣ ਜੇ ਪਿਆਰਿਆਂ ਨਾਲ ਵਿਛੋੜਾ ਹੋਵੇ, ਸੱਜਣ ਚੱਲੇ ਪਿਆਰਿਆ, ਸੱਜਣ ਤਾਂ ਚੱਲੇ ਅਤੇ ਅੱਗੇ ਮੇਲਾ ਕਿਵੇਂ ਹੋਵੇ? ਅੱਗੇ ਮਿਲਣ ਕਿ ਨਾ ਪੁੱਛੋ ਜਾਏ ਸਿਆਣੀਆਂ, ਅੱਗੇ ਮਿਲਣ ਕਿ ਨਾ ਜਾ ਕੇ ਸਿਆਣਿਆਂ ਨੂੰ ਪੁੱਛੋ। ਸੱਜਣ ਚੱਲੇ ਪਿਆਰਿਆ, ਕਿਉਂ ਮੇਲਾ ਹੋਈ ਜੇ ਗੁਣ ਹੋਵਣ ਗੰਢਲੀਆਂ ਮੇਲੇਗਾ ਸੋਈ। ਸੋ ਇਸ ਤਰ੍ਹਾਂ ਸਭਨਾ ਮਰਨਾ ਆਇਆ, ਬੋਲੋ ਨਾ ਭਾਈ, ਵਿਛੋੜਾ ਸਭਨਾ, ਪੁੱਛੋ ਜਾਏ ਸਿਆਣੀਆਂ, ਅੱਗੇ ਮਿਲਣ ਕਿ ਨਾ ਜਾ ਕੇ ਪੁੱਛੋ। ਹੁਣ ਸਿਆਣਿਆਂ ਨੂੰ, ਸੰਤਾਂ ਨੂੰ ਪੁੱਛੋ ਵੀ ਅੱਗੇ ਮੇਲਾ ਵੀ ਹੋ ਜਾਂਦਾ, ਅਸੀਂ ਤਾਂ ਉਹਨਾਂ ਦੀ ਯਾਦ ਮਨਾ ਰਹੇ ਬਈ, ਇਹਦੇ ਵਿੱਚ ਅਸੀਂ ਰੁਲ ਜਾਵਾਂਗੇ ਕਿ ਮਿਲ ਵੀ ਪਵਾਂਗੇ। ਮਹਾਂਪੁਰਸ਼ ਕਹਿਣ ਲੱਗੇ, ਦੇਖੋ ਰਸਤਾ ਜਾਂਦਾ, ਸਰੀਰ ਦਾ ਤਾਂ ਨਹੀਂ ਮਿਲਾਪ ਹੋਣਾ, ਇਹ ਤਾਂ ਇੱਥੇ ਤੁਹਾਡੇ ਸਾਹਮਣੇ ਹੀ ਰਹਿ ਜਾਣਾ, ਲੇਕਿਨ ਇਹਦੇ ਵਿੱਚ ਜੋ ਸ਼ਬਦ ਵਰਤ ਰਿਹਾ ਹੈ ਉਹਦਾ ਮਿਲਾਪ ਹੋ ਜਾਏਗਾ। ਕਿਉਂ ਅਸਲ ਚੀਜ਼ ਸ਼ਬਦ ਹੈ, ਉਸਨੂੰ ਆਤਮਾ ਕਹਿ ਲਓ, ਸ਼ਬਦ ਕਹਿ ਲਓ, ਇੱਕੋ ਹੀ ਗੱਲ ਹੈ। ਕਿਉਂਕਿ ਨਿਰੰਕਾਰ ਆਕਾਰ ਕਰ ਏਕ ਅੰਕਾਰ ਅਪਾਰ ਸਦਾਇਆ, ਨਿਰੰਕਾਰ ਨੇ ਜਦ ਆਕਾਰ ਕਰਿਆ ਤਾਂ ਏਕ ਅੰਕਾਰ ਦਾ ਨੌਂ ਤਰਾਇਆ। ਏਕ ਅੰਕਾਰੋਂ ਸ਼ਬਦ ਤੁਨ ਓਂਕਾਰ ਆਕਾਰ ਉਪਾਇਆ, ਜਿੰਨੇ ਆਕਾਰ ਨੇ ਸਾਰੇ ਮਹਾਰਾਜ ਨੇ ਪਹਿਲਾਂ ਏਕ ਓਂਕਾਰ ਏਕਾ ਪਾਇਆ, ਉਹਦੇ ਬਾਅਦ ਓਂਕਾਰ ਪਾਇਆ, ਅਤੇ ਹੁਣ ਇਹ ਓਂਕਾਰ ਸ਼ਬਦ ਹੈ। ਗੁਰੂ ਦਸਵੇਂ ਪਾਤਸ਼ਾਹ ਲਿਖਦੇ ਨੇ ਕਿ ਪ੍ਰਥਮ ਓਂਕਾਰ ਤਿੰਨ ਕਹਾ, ਜਿਹੜੀ ਵਾਹਿਗੁਰੂ ਦੀ ਆਵਾਜ਼ ਸੀ ਨਾ ਓਂਕਾਰ ਦੀ, ਉਹ ਚੇਤਨ ਆਵਾਜ਼ ਸਭ ਕੁਛ, ਕਿਉਂਕਿ ਰੂਪ ਧਾਰਿਆ ਸ਼ਬਦ ਦਾ ਅਕਾਲ ਪੁਰਖ ਨੇ, ਇਸ ਦਾ ਪਤਾ ਨਹੀਂ ਲੱਗਦਾ। ਈਸਾਈ ਲਿਖਦੇ ਨੇ ਕਿ ਵੈਨ ਦੇਅਰ ਵਾਜ਼ ਨੋ ਕ੍ਰੀਏਸ਼ਨ ਦੇਅਰ ਵਾਜ਼ ਲੋਗਾ, ਸ਼ਬਦ ਸੀ ਉਸ ਵੇਲੇ ਜਦੋਂ ਕੁਛ ਨਹੀਂ ਸੀਗਾ। ਲੇਕਿਨ ਗੁਰੂ ਨਾਨਕ ਕਹਿੰਦੇ ਨਹੀਂ, ਜਦੋਂ ਏਕ ਅੰਕਾਰ ਅਵਸਥਾ ਚੋਂ ਨਿਰੰਕਾਰ, ਏਕ ਨਿਰੰਕਾਰ ਤੋਂ ਏਕ ਅੰਕਾਰ, ਏਕ ਅੰਕਾਰ ਤੋਂ ਓਂਕਾਰ ਦਾ ਜਦੋਂ ਸਰੂਪ ਧਾਰਿਆ ਤਾਂ ਤਿੰਨੇ ਹੀ ਕਾਇਮ ਸੀਗੇ ਆਪਣੀ ਆਪਣੀ ਅਵਸਥਾ, ਇੱਕੋ ਹੀ ਸੀ, ਦੋ ਨਹੀਂ ਸੀ। ਸਮੁੰਦਰ ਉਛਲਿਆ, ਲਹਿਰਾਂ ਉੱਛਣ ਲੱਗ ਗਈਆਂ, ਲਹਿਰਾਂ ਨੂੰ ਸਮੁੰਦਰ ਤੋਂ ਬਾਹਰ ਕਿਵੇਂ ਕਹੋਗੇ? ਕਹਿੰਦੇ ਓਂਕਾਰ ਨੇ ਆਕਾਰ ਬਣਾ ਲਏ ਅਨੇਕਾਂ, ਜਿਵੇਂ ਸਮੁੰਦਰ ਉਛਲ ਕੇ ਲਹਿਰਾਂ ਬਣਦੀਆਂ, ਐਂ ਕਰੋੜਾਂ ਬ੍ਰਹਮੰਡ ਬਣ ਗਏ। ਓਂਕਾਰ ਬਰਮਾ ਉਤਪਤ, ਓਂਕਾਰ ਕੀਆ ਚਿੰਨ, ਓਂਕਾਰ ਸੈਲ ਯੁਗ ਪਏ, ਓਂਕਾਰ ਵੇਦ ਨਿਰਭਏ, ਓਂਕਾਰ ਸੈਲ ਯੁਗ ਪਏ। ਆਹ ਜਿਹੜਾ ਸਾਰੀ ਪ੍ਰਕਿਰਤੀ ਹੈ ਓਂਕਾਰ ਸ਼ਬਦ ਤੋਂ ਹੋਈ। ਸਾਇੰਸ ਕਹਿੰਦੀ ਹੈ ਬਈ ਇੱਕ ਵੱਡਾ ਧਮਾਕਾ ਹੋਇਆ ਸੀ ਬਿਗ ਬੈਂਗ, ਲੇਕਿਨ ਬਿਗ ਬੈਂਗ ਤਾਂ ਹੋਇਆ ਜਦੋਂ ਪ੍ਰਕਿਰਤੀ ਬਣੀ, ਪ੍ਰਕਿਰਤੀ ਤੋਂ ਪਹਿਲਾਂ ਨਿਰੰਕਾਰ ਸ਼ਬਦ ਰੂਪ ਦੇ ਵਿੱਚ ਸੀ। ਉਹ ਸ਼ਬਦ ਰੂਪ ਦੇ ਵਿੱਚ ਜਦੋਂ ਅਸੀਂ ਸ਼ਬਦ ਰੂਪ ਹੋ ਜਾਂਦੇ ਹਾਂ, ਹੁਣ ਸ਼ਬਦ ਰੂਪ ਹੋ ਕੇ ਮਿਲਾਪ ਹੁੰਦਾ, ਹੁਣ ਕਿਵੇਂ ਹੁੰਦਾ ਵੀ ਉੱਥੇ ਸਾਡੀ ਸੁਰਤ ਖਤਮ ਹੋ ਜਾਂਦੀ ਹੈ, ਆਹ ਜਿਹੜੀ ਹੋਮੈ ਦੀ ਸੁਰਤ ਹੈ ਇਹ ਤਾਂ ਖਤਮ ਹੋ ਜਾਂਦੀ ਹੈ। ਇਹਨੂੰ ਤਾਂ ਮਹਾਰਾਜ ਕਹਿੰਦੇ ਆ ਭੋਲਿਆ ਹੋਮੈ ਸੁਰਤ ਵਿਸਵਾਸ, ਜਿਹੜੀ ਕੌਸਮਿਕ ਸੁਰਤ ਆਤਮਿਕ ਵਿਸ਼ੈਣੀ ਬੁੱਧੀ ਜਾਗਣੀ ਆ ਸਾਡੇ ਅੰਦਰ, ਉਹ ਨਹੀਂ ਨਾਸ਼ ਹੋਇਆ ਕਰਦੀ, ਉਹਦਾ ਮਿਲਾਪ ਹੋ ਜਾਂਦਾ। ਮਿਲਾਪ ਕੀ ਹੁੰਦਾ? ਇੱਕੋ ਹੀ ਹੋ ਜਾਂਦੇ ਨੇ, ਸੋਈ ਫਿਰ ਕੇ ਤੂੰ ਵਿਆਹ ਜਾ ਕੋ ਕਹਿਤਾ ਹੋ। ਸੋ ਮਹਾਰਾਜ ਕਹਿਣ ਲੱਗੇ ਵੀ ਦੇਖੋ ਰਸਤਾ ਹੈ, ਰਸਤੇ ਰਸਤੇ ਚੱਲੇ ਚਲੋ ਫਿਰ ਆ ਜਾਓ। ਮਹਾਰਾਜ ਕਿਵੇਂ ਹੈ? ਕਹਿੰਦੇ ਪਹਿਲਾਂ ਅੰਮ੍ਰਿਤ ਛਕੋ, ਪੰਜ ਪਿਆਰਿਆਂ ਤੋਂ ਨਾਮ ਲਓ, ਪੰਜ ਬਾਣੀਆਂ ਦਾ ਪਾਠ ਕਰੋ, ਜਿੰਨਾ ਕਰ ਸਕਦੇ ਹੋ ਵੱਧ ਤੋਂ ਵੱਧ ਕਰੋ, ਫਿਰ ਤੁਸੀਂ ਮੂਲ ਮੰਤਰ ਦਾ ਪਾਠ ਕਰੋ, ਏਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬੰਗ ਗੁਰਪ੍ਰਸ਼ਾਦ ਜਾਂ ਪਾਤਸ਼ਾਹ ਜੁਗਾਦ ਸੱਚ ਹੈ ਵੀ ਸੱਚ ਨਾਨਕੋ ਸੀ। ਇਹ ਮਨ ਨੂੰ ਐਨ ਸਰਲ ਕਰ ਲਓ, ਜਿਵੇਂ ਖਾਲ ਮਾਂਜੀ ਦਾ ਨਾ ਪਾਣੀ ਤੋਰਨ ਵਾਸਤੇ ਮੂਲ ਮੰਤਰ ਨਾਲ ਅਤੇ ਬਾਣੀਆਂ ਦੇ ਨਾਲ ਖਾਲਾ ਮਾਂਜ ਲਓ, ਫਿਰ ਇਹਦੇ 'ਚ ਵਾਹਿਗੁਰੂ ਮੰਤਰ ਦਾ ਜਾਪ ਸ਼ੁਰੂ ਕਰ ਦਿਉ। ਪਹਿਲਾਂ ਜੇ ਨਹੀਂ ਹੁੰਦਾ ਮਾਲਾ ਨਾਲ ਕਰ ਲਓ, ਢਾਈ ਮਾਲਾ ਫਿਰ ਉਹ ਗਿਣ ਕੇ, ਇੱਥੇ ਹੀ ਬਸ ਨਾ ਕਰੋ। ਕਿਉਂਕਿ ਇੱਕ ਵਾਰੀ ਮਹਾਤਮਾ ਨੇ ਇਹ ਆਵਾਜ਼ ਦੇ ਤੀ ਬਈ ਨਮਾਜ਼ ਪੜ੍ਹਨ ਵਾਲੇ ਕਾਫਰ, ਨਾ ਪੜ੍ਹਨ ਵਾਲੇ ਮੋਮਨ। ਬਾਦਸ਼ਾਹ ਦੇ ਪੇਸ਼ ਕਰਤਾ ਫਕੀਰ ਨੂੰ ਵੀ ਤੂੰ ਇਹ ਸ਼ਰ੍ਹਾਂ 'ਤੇ ਉਲਟ ਗੱਲ ਕਹਿੰਦੇ। ਕਹਿੰਦਾ ਬਾਦਸ਼ਾਹ ਤੇਰੇ ਕੈ ਪੁੱਤਰ ਨੇ? ਕਹਿੰਦੇ ਦੋ। ਕਹਿੰਦੇ ਵੱਡਾ ਕਿੱਥੇ ਹੈ? ਕਹਿੰਦੇ ਉਹ ਤਾਂ ਬਾਹਰ ਪ੍ਰਦੇਸ਼ 'ਚ ਹੈ। ਛੋਟਾ? ਕਹਿੰਦੇ ਛੋਟਾ ਮੇਰੇ ਕੋਲ। ਕਹਿੰਦੇ ਬਹੁਤਾ ਯਾਦ ਤੇਰੇ ਕਿਹੜਾ ਰਹਿੰਦਾ? ਵੱਡਾ ਪੁੱਤਰ ਕਿੰਨੀ ਵਾਰੀ ਆਉਂਦਾ? ਕਹਿੰਦਾ ਦੋ ਚਾਰ ਵਾਰੀ ਯਾਦ ਆਉਂਦਾ। ਕਹਿੰਦੇ ਛੋਟਾ? ਕਹਿੰਦੇ ਇਹ ਤਾਂ ਮੇਰੇ ਹਰ ਵਕਤ ਯਾਦ ਰਹਿੰਦਾ। ਕਹਿੰਦਾ ਫਿਰ ਰੱਬ ਜਿਹੜਾ ਪਰਿਪੂਰਨ ਹੈ ਜਿਹੜਾ ਉਹਨੂੰ ਪੰਜ ਵਾਰੀ ਯਾਦ ਕਰਦਾ ਫਿਰ ਕਾਫਰ ਹੋਇਆ ਕਿ ਨਾ ਹੋਇਆ। ਜਿਹੜਾ ਮੋਮਨ ਹੈ ਹਰ ਵਕਤ ਯਾਦ ਰੱਖਦਾ, ਹਰ ਵਕਤ ਯਾਦ ਕਰਨ ਵਾਲਾ ਵਾਹਿਗੁਰੂ ਦਾ ਤਾਂ ਹਰ ਵਕਤ ਸਾਰੇ ਵੇਲੇ ਵਾਹਿਗੁਰੂ ਦੇ ਨਾਮ ਦੇ ਨੇ, ਲੇਕਿਨ ਸੁਭਾਅ ਪਾਉਣ ਵਾਸਤੇ ਢਾਈ ਮਾਲਾ ਘੱਟ ਤੋਂ ਘੱਟ ਜ਼ਰੂਰ ਕਰਨੀਆਂ ਚਾਹੀਦੀਆਂ। ਮਾਲਾ ਹੱਥ 'ਚੋਂ ਨਿਕਲ ਜਾਇਆ ਕਰਦੀ ਅਵਸਥਾ ਆਉਂਦੀ ਹੈ, ਫਿਰ ਨਾਮ ਰਸਨਾ 'ਤੇ ਆ ਜਾਣ। ਦਸਨਾ ਦੇ ਨਾਮ ਨੂੰ ਮਹਾਰਾਜ ਨੇ ਇਸ ਤਰ੍ਹਾਂ ਪ੍ਰਮਾਣ ਕੀਤਾ।
ਸਾਸ ਸਾਸ ਦੇ ਗੇੜੇ ਜਪੋ ਭਾਈ,
ਪਹਿਲੀ ਤਾਂ ਗੱਲ ਇਹ ਹੈ ਵੀ ਵਾਹਿਗੁਰੂ ਨੂੰ ਐਂ ਸਮਝੋ ਵੀ ਮੇਰੇ ਨਾਲ ਹੈ। ਹਵਾ ਅਤੇ ਅਸਮਾਨ ਦਾ ਫਰਕ ਹੈ, ਇਹ ਨਿਰਜਿੰਦ ਚੀਜ਼ਾਂ ਨੇ, ਇਹਨਾਂ 'ਚ ਜਿੰਦ ਨਹੀਂ ਹੈ, ਸੋਝ ਹੀ ਨਹੀਂ ਹੈ। ਵਾਹਿਗੁਰੂ ਸਾਰਾ ਕੁਛ ਜਾਣਦਾ, ਘੱਟ ਘੱਟ ਕੇ ਅੰਤਰ ਕੀ ਜਾਣਤ, ਬਲੇ ਬੁਰੇ ਕੀ ਪੀਰ ਪਛਾਣ। ਉਹਨੂੰ ਹਾਜ਼ਰ ਹਾਜ਼ਰ ਰੱਖ ਕੇ ਉਹਦੀ ਹਾਜ਼ਰੀ ਹਜ਼ੂਰੀ ਦੇ ਵਿੱਚ ਕਹੋ ਵਾਹਿਗੁਰੂ। ਜਦੋਂ ਨਾਮ ਜਪਦੇ ਹਾਂ ਇਹਦੇ 'ਚ ਭੇਤ ਨੇ ਸਾਧ ਸਿੰਘ ਜੀ, ਧਿਆਨ ਨਾਲ ਸੁਣਿਓ। ਮੈਨੂੰ ਬਹੁਤ ਪੁੱਛਦੇ ਨੇ, ਇੰਨਿਆਂ ਨੂੰ ਮੈਂ ਨਹੀਂ ਦੱਸ ਸਕਦਾ, ਸੰਗਤ ਵਿੱਚ ਦੱਸ ਦੇਣੀ ਗੱਲ ਹੈ, ਆਪਣੀ ਆਪਣੀ ਗੱਲ ਫੜ ਲਿਓ ਜਿਹਨੇ ਫੜਨੀ। ਪਹਿਲੀ ਗੱਲ ਤਾਂ ਮੈਨੂੰ ਪੁੱਛਦੇ ਹਾਂ ਜੀ, ਅਸੀਂ ਬਿਮਾਰ ਹਾਂ, ਮੈਂ ਬਿਮਾਰ ਹਾਂ, ਮੈਂ ਬਿਮਾਰ ਹਾਂ, ਮੇਰੇ ਤਾਂ ਕੰਨ ਥੱਕ ਜਾਂਦੇ ਨੇ ਸੁਣਦੇ, ਬੋਲਦੇ ਤਾਂ ਗਲ ਥੱਕ ਜਾਂਦਾ। ਚਾਰ ਘੰਟੇ ਤਾਂ ਮੈਂ ਉੱਥੇ ਬੋਲ ਕੇ ਆਉਣਾ ਕੁਲਸੀ 'ਤੇ, ਉਹਦੇ ਬਾਅਦ ਫਿਰ ਇੱਥੇ ਆ ਕੇ ਕੀਰਤਨ ਕਰਦਾ। ਮੈਂ ਕਿਹਾ ਤੁਸੀਂ ਤਾਂ ਦੋ ਕੀਰਤਨ ਕਰਾ ਦਿੰਦੇ। ਮੈਂ ਬਿਮਾਰ ਹਾਂ, ਮੇਰਾ ਕੰਮ ਨਹੀਂ ਚੱਲਦਾ, ਮੈਨੂੰ ਘਾਟਾ ਪੈਂਦਾ, ਦੇਖੋ ਮੈਂ ਦੱਸ ਦਿੰਦਾ ਤੁਹਾਨੂੰ ਸਾਰੀ, ਕੋਈ ਗੱਲ ਲੁਕੀ ਛੁਪੀ ਨਹੀਂ ਹੈ। ਬਈ ਬਿਮਾਰ ਹੈ, 25 ਪਾਠ ਜਪਜੀ ਸਾਹਿਬ ਦੇ ਸ਼ੁੱਧ ਹੋ ਕੇ ਕਰ ਲਓ, ਰੋਜ਼ ਜਲ ਰੱਖ ਲਓ ਅੱਗੇ, ਅੰਮ੍ਰਿਤ ਬਣਾ ਲਓ ਜਿਵੇਂ ਅੰਮ੍ਰਿਤ ਪੰਜ ਪਿਆਰੇ ਬਣਾਉਂਦੇ। ਹਰ ਪਾਠ ਤੋਂ ਬਾਅਦ ਕਿਰਪਾਨ ਭੇਟ ਕਰ ਲਓ, ਗੁਰੂ ਹਰਕ੍ਰਿਸ਼ਨ 'ਤੇ ਆਈਏ ਜਿਸ ਜਿੱਥੇ ਸਭ ਦੁੱਖ ਜਾਏ, ਸ਼ਰਧਾ ਦੇ ਨਾਲ ਕਹੋ। ਜਦੋਂ 25 ਪਾਠ ਹੋਣ, ਜਲ ਪੀ ਲਓ, ਕਿਉਂਕਿ ਬਾਣੀ ਦੋਏ ਚੀਜ਼ਾਂ ਨੇ, ਸਰਵ ਰੋਗ ਕੋ ਔਖਧ ਨਾਮ, ਸਾਰੀਆਂ ਬਿਮਾਰੀਆਂ ਦਾ ਇਲਾਜ ਬਾਣੀ ਹੈ। ਜਮਾਂ ਦਾ ਇਲਾਜ ਵੀ, ਜੰਮਣ ਮਰਨ ਦਾ ਵੀ ਇਲਾਜ, ਸਰੀਰਕ ਘਾਟਿਆਂ ਦਾ ਵੀ, ਸਰੀਰਕ ਬਿਮਾਰੀਆਂ ਦਾ, ਸਾਰਿਆਂ ਦੀ ਇੱਕੋ ਇਲਾਜ ਹੈ ਨਾਮ।